ਤੁਸੀਂ ਹੋ SBS ਪੰਜਾਬੀ ਦੇ ਨਾਲ। ਤੁਸੀਂ ਹੋ SBS ਪੰਜਾਬੀ ਦੇ ਨਾਲ।
ਦੋਸਤੋ, ਮੇਰਾ ਨਾਮ ਹੈ ਅਵਨੀਤ ਤੇ ਅੱਜ ਫੋਨ ਲਾਈਨ ਤੇ ਸਾਡੇ ਨਾਲ ਮੌਜੂਦ ਨੇ ਡਾਕਟਰ ਮੰਕੁਲ ਸਿੰਘ, ਜੋ ਕਿ ਕੁਈਨਜ਼ਲੈਂਡ ਵਿੱਚ ਇੱਕ ਪ੍ਰਾਇਮਰੀ ਹੈਲਥ ਕੇਅਰ ਸਰਵਿਸ ਪ੍ਰੋਵਾਈਡਰ ਨਾਲ ਜੁੜੇ ਨੇ। ਡਾਕਟਰ ਮੰਕੁਲ, ਪ੍ਰੋਗਰਾਮ ਵਿੱਚ ਤੁਹਾਡਾ ਸਵਾਗਤ ਹੈ।
ਥੈਂਕ ਯੂ ਅਵਨੀਤ, ਸਤਿ ਸ੍ਰੀ ਅਕਾਲ ਸਾਰਿਆਂ ਨੂੰ।
ਅੱਜ ਚਰਚਾ ਕਰਾਂਗੇ ਕੋਰੋਨਾ ਵਾਇਰਸ ਦੇ ਚੱਲਦੇ ਸਾਨੂੰ ਕਿਸ ਤਰ੍ਹਾਂ ਦੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਨੇ। ਸਾਰੇ ਰਾਜ ਅਤੇ ਪ੍ਰਦੇਸ਼ ਹੁਣ ਹੌਲੇ ਹੌਲੇ ਪਾਬੰਦੀਆਂ ਨੂੰ ਘਟਾਉਣ ਵਿੱਚ ਜੁੜ ਗਏ ਨੇ, ਤੇ ਇਸ ਦੇ ਮੱਦੇਨਜ਼ਰ ਹੁਣ ਜ਼ਿੰਦਗੀ ਵਿੱਚ ਲੋਕਾਂ ਨੂੰ ਕਿਸ ਤਰ੍ਹਾਂ ਦੇ ਬਦਲਾਵ ਲਿਆਉਣ ਦੀ ਲੋੜ ਹੈ?
ਬਹੁਤ ਹੀ ਇੰਟਰਸਟਿੰਗ ਕੁਐਸਚਨ ਹੈ, ਕਿਉਂਕਿ ਹਰ ਸਟੇਟ, ਜਿੱਦਾਂ ਮੈਂ ਇਸ ਵੇਲੇ ਕੁਈਨਜ਼ਲੈਂਡ ਵਿੱਚ ਹਾਂ, ਹਰ ਸਟੇਟ ਦੀ ਆਪਣੀਆਂ ਪ੍ਰੀਕੋਸ਼ਨਸ ਨੇ, ਆਪਣਾ ਤਰੀਕਾ ਹੈ ਜਿਸ ਨਾਲ ਉਹ ਆਪਣੀ ਪਾਬੰਦੀਆਂ ਨੂੰ ਘਟਾ ਰਹੇ ਨੇ। ਲੇਕਿਨ ਸਭ ਤੋਂ ਜ਼ਰੂਰੀ ਚੀਜ਼ ਹੈ ਕਿ ਸਾਰਿਆਂ ਨੂੰ ਆਪਣੀ ਫਿਜ਼ੀਕਲ ਤੇ ਮੈਂਟਲ ਹੈਲਥ ਦਾ ਸਭ ਤੋਂ ਜ਼ਿਆਦਾ ਧਿਆਨ ਰੱਖਣਾ ਚਾਹੀਦਾ ਹੈ। ਤੇ ਜਿੱਦਾਂ ਕਿ ਤੁਹਾਨੂੰ ਪਤਾ ਹੋਏਗਾ ਕਿ ਸਾਡੇ ਨੌਰਥ ਇੰਡੀਅਨਸ ਜਾਂ ਪੰਜਾਬੀ ਵਿੱਚ ਕਰੋਨਿਕ ਹੈਲਥ ਇਸ਼ੂਜ਼ ਦੀ ਬਹੁਤ ਪ੍ਰੋਬਲਮ ਹੈ। ਇਸ ਕਰਕੇ ਆਪਣੀ ਜਨਰਲ ਹੈਲਥ ਨੂੰ ਨਾ ਇਗਨੋਰ ਕਰੋ ਤੇ ਆਪਣੇ ਜਨਰਲ ਪ੍ਰੈਕਟੀਸ਼ਨਰਸ ਨੂੰ, ਡਾਕਟਰਸ ਨੂੰ ਮਿਲਦੇ ਰਹੋ। ਤੇ ਉਸ ਤੋਂ ਇਲਾਵਾ ਜਿਹੜੀਆਂ ਪ੍ਰੀਕੋਸ਼ਨ ਜ਼ਰੂਰੀ ਨੇ ਉਹ ਤੁਸੀਂ ਹਰ ਵੇਲੇ ਟੀਵੀ ਤੇ ਦੇਖਦੇ ਹੋਵੋ। ਜਿੱਦਾਂ ਕਿ ਸਭ ਤੋਂ ਜ਼ਰੂਰੀ ਇਹ ਹੈ ਕਿ ਤੁਸੀਂ ਆਪਣਾ ਆਪਣੇ ਆਪ ਨੂੰ, ਜੇ ਤੁਸੀਂ ਬਾਹਰ ਜਾ ਰਹੇ ਹੋ, ਘਰ ਤੋਂ ਬਾਹਰ ਜਾ ਰਹੇ ਹੋ, ਤੇ ਆਪਣੇ ਆਪ ਨੂੰ 1.5 ਤੋਂ 2 ਮੀਟਰ ਦੀ ਦੂਰੀ ਤੇ ਰੱਖਣਾ ਜਨਰਲ ਪਬਲਿਕ ਦੇ ਨਾਲ। ਉਸ ਤੋਂ ਇਲਾਵਾ ਆਪਣੇ ਹੱਥ ਸਾਫ ਕਰਨੇ ਹੈ ਘਰੋਂ ਨਿਕਲਦੇ ਹੋਏ, ਘਰੋਂ ਵਾਪਸ ਆਉਂਦੇ ਹੋਏ। ਤੇ ਜਿਹੜੀਆਂ ਵੀ ਪ੍ਰੀਕੋਸ਼ਨਸ ਨੇ ਜਿਹੜੀਆਂ ਤੁਹਾਨੂੰ ਰੂਟੀਨ ਵਿੱਚ ਪਬਲਿਕ ਹੈਲਥ ਦੇ ਰਾਹੀਂ ਟੀਵੀ ਜਾਂ ਰੇਡੀਓ ਤੇ ਦਿਖਾ ਰਹੇ ਨੇ ਉਸ ਨੂੰ ਫੋਲੋ ਕਰਨੀਆਂ ਨੇ।
ਡਾਕਟਰ ਮੰਕੁਲ, ਕਈ ਰਾਜਾਂ ਨੇ ਸਕੂਲ ਖੋਲਣ ਦਾ ਐਲਾਨ ਵੀ ਕੀਤਾ ਹੈ। ਸਕੂਲਾਂ ਵਿੱਚ ਜਾਣ ਵਾਲੇ ਬੱਚਿਆਂ ਨੂੰ ਤੁਸੀਂ ਕਿਸ ਤਰ੍ਹਾਂ ਦੀ ਹਿਦਾਇਤ ਦੋਗੇ?
ਹਾਂਜੀ, ਦੇਖੋ ਕਿ ਸਭ ਤੋਂ ਜ਼ਿਆਦਾ ਇਸ ਚੀਜ਼ ਦੀ ਐਂਗਜ਼ਾਇਟੀ ਲੋਕਾਂ ਵਿੱਚ ਹੈ ਕਿ ਜਦੋਂ ਸਕੂਲ ਖੁੱਲਣਗੇ ਤੇ ਬੱਚੇ ਸੋਸ਼ਲਿੰਗ ਜਾਂ ਕੁਝ ਹਾਈਜੀਨ ਰੱਖਣਾ ਮੁਸ਼ਕਿਲ ਹੁੰਦਾ, ਸਪੈਸ਼ਲੀ ਕਿ ਜਿਹੜੇ ਆਪਣੇ ਛੋਟੇ ਬੱਚੇ ਨੇ। ਬਟ ਇੰਪੋਰਟੈਂਟ ਚੀਜ਼ ਇਹ ਹੈ ਕਿ ਇਸ ਵੇਲੇ ਕਮਿਊਨਿਟੀ ਸਪਰੈਡ ਪੂਰੇ ਆਸਟ੍ਰੇਲੀਆ ਵਿੱਚ ਬਹੁਤ ਘੱਟ ਹੈ। ਜਿੱਦਾਂ ਕਿ ਨਿਊਜ਼ ਵਿੱਚ ਅੱਜ ਕੱਲ ਅੱਜ ਦਿਖਾਇਆ ਸੀਗਾ ਕਿ ਟੋਟਲ ਕੇਸ ਆਸਟ੍ਰੇਲੀਆ ਵਿੱਚ 7,000 ਸੀਗੇ ਜਦੋਂ ਸ਼ੁਰੂ ਹੋਏ ਹੁਣ ਤੱਕ, ਤੇ ਉਸ ਤੋਂ 91% ਇਸ ਵੇਲੇ ਰਿਕਵਰ ਹੋ ਚੁੱਕੇ ਨੇ ਕੇ। ਤੇ ਇਸ ਕਰਕੇ ਕਮਿਊਨਿਟੀ ਸਪਰੈਡ ਬਹੁਤ ਘੱਟ ਹੈ ਇਸ ਵੇਲੇ। ਇਸ ਕਰਕੇ ਜੇ ਪਬਲਿਕ ਹੈਲਥ ਜਾਂ ਡਿਪਾਰਟਮੈਂਟ ਆਫ ਹੈਲਥ ਨੇ ਡਾਇਰੈਕਸ਼ਨ ਦਿੱਤੀ ਹੈ ਕਿ ਬੱਚੇ ਸਕੂਲ ਜਾ ਸਕਦੇ ਨੇ, ਤੇ ਆਈ ਥਿੰਕ ਉਸ ਡਿਸੀਜਨ ਨੂੰ ਬਿਨਾਂ ਐਂਗਜ਼ਾਇਟੀ ਬੱਚਿਆਂ ਨੂੰ ਜਾਂ ਇਨ ਜਨਰਲ ਤੁਸੀਂ ਹਰ ਘਰ ਦੇ ਮੈਂਬਰ ਨੂੰ ਉਹੀ ਪ੍ਰੀਕੋਸ਼ਨਸ ਦੀ ਐਡਵਾਈਸ ਦਿਓ ਜਿਹਦੇ ਬਾਰੇ ਅਸੀਂ ਗੱਲ ਕੀਤੀ ਸੀ ਕਿ ਹੱਥ ਸਾਫ਼ ਰੱਖਣੇ ਹੈ, ਜੇ ਖੰਘਣਾ ਹੈ ਜਾਂ ਛਿੱਕਣਾ ਹੈ ਤੇ ਆਪਣੇ ਆਪ ਦਾ ਮੂੰਹ ਢੱਕਣਾ ਹੈ ਤੇ ਦੂਰੀ ਰੱਖਣੀ ਹੈ ਇਨ ਜਨਰਲ ਲੋਕਾਂ ਤੋਂ।
ਤੇ ਸਾਨੂੰ ਇਹ ਵੀ ਦੱਸੋ ਕਿ ਇਮਿਊਨਿਟੀ ਵਧਾਉਣ ਦੇ ਕੀ ਤਰੀਕੇ ਨੇ? ਕੀ ਕੋਈ ਐਸੇ ਤਰੀਕੇ ਨੇ ਜਿਹੜੇ ਅਸੀਂ ਘਰ ਵਿੱਚ ਰਹਿ ਕੇ ਵਰਤੋਂ ਵਿੱਚ ਲਿਆ ਸਕਦੇ ਹਾਂ?
ਸਭ ਤੋਂ ਜ਼ਰੂਰੀ ਚੀਜ਼ ਹੈ ਕਿ ਤੁਸੀਂ, ਤੁਹਾਡੀ ਇੱਕ ਹੈਲਦੀ ਡਾਇਟ ਹੋਵੇ, ਤੁਹਾਡੀ ਇੱਕ ਬੈਲੈਂਸ ਡਾਇਟ ਹੋਵੇ। ਤੁਸੀਂ ਆਪਣਾ ਇੱਕ ਡਾਇਟ ਬੈਲੈਂਸ ਰੱਖੋ ਜਿੱਥੇ ਤੁਸੀਂ ਫੈਟਸ ਘੱਟ ਖਾਂਦੇ ਹੋਵੋ, ਸ਼ੂਗਰ ਘੱਟ ਖਾਂਦੇ ਹੋ ਤੇ ਫਰੂਟਸ ਐਂਡ ਵੈਜੀਟੇਬਲ ਜ਼ਿਆਦਾ ਖਾਂਦੇ ਹੋ। ਉਸ ਤੋਂ ਇਲਾਵਾ ਦੂਸਰੀ ਚੀਜ਼ ਬਹੁਤ ਜ਼ਰੂਰੀ ਹੈ ਤੁਹਾਡੀ ਐਕਸਰਸਾਈਜ਼, ਕਿ ਸਭ ਨੂੰ ਐਟਲੀਸਟ 30 ਮਿੰਟ ਦਿਨ ਦੇ 30 ਮਿੰਟ ਰੋਜ਼ ਐਕਸਰਸਾਈਜ਼ ਕਰਨੀ ਚਾਹੀਦੀ ਹੈ। ਚਾਹੇ ਕਿ ਤੁਸੀਂ ਕਿਸੇ ਪਾਰਕ ਵਿੱਚ ਜਾ ਕੇ ਸੈਰ ਕਰੋ ਜਾਂ ਰਨਿੰਗ ਕਰੋ ਜਾਂ ਕੁਛ ਵੀ ਤਰ੍ਹਾਂ ਦੀ ਐਕਸਰਸਾਈਜ਼ ਕਰੋ ਜਿਹਦੇ ਨਾਲ ਤੁਹਾਡੀ ਹਾਰਟ ਰੇਟ ਵਧੇ, ਉਹ ਬਹੁਤ ਜ਼ਰੂਰੀ ਹੈ। ਤੇ ਥਰਡ ਜਿਹੜੀ ਬਹੁਤ ਇੰਪੋਰਟੈਂਟ ਚੀਜ਼ ਹੈ, ਸਲੀਪ, ਤੁਹਾਡੀ ਨੀਂਦ, ਉਹ ਬਹੁਤ ਜ਼ਰੂਰੀ ਹੈ। ਬਿਕੋਜ਼ ਹੈਲਦੀ ਲਾਈਫ ਸਟਾਈਲ ਤੇ ਹੈਲਦੀ ਡਾਇਟ ਦਾ ਬੈਨੀਫਿਟ ਤੁਹਾਨੂੰ ਸਭ ਤੋਂ ਜ਼ਿਆਦਾ ਉਦੋਂ ਮਿਲੇਗਾ ਜੋ ਤੁਸੀਂ ਅਪਰੋਪਰੀਏਟ ਤੁਸੀਂ ਆਪਣੀ ਸਲੀਪ, ਆਪਣੀ ਰੈਸਟ ਕਰੋਗੇ, ਆਪਣੀ ਬੋਡੀ ਨੂੰ ਰੈਸਟ ਕਰੋਗੇ। ਇਸ ਕਰਕੇ ਤੁਸੀਂ ਐਕਸਰਸਾਈਜ਼ ਕਰੋ, ਅੱਛਾ ਖਾਣਾ ਖਾਓ, ਮੇਕ ਸ਼ੋਰ ਕਿ ਤੁਸੀਂ ਐਡਲਟਸ ਹੋ ਤੇ 7-8 ਆਵਰਸ ਦੀ ਤੁਹਾਡੀ ਰੋਜ਼ ਨੀਂਦ ਹੋਵੇ। ਇਹ 3 ਚੀਜ਼ਾਂ ਸਭ ਤੋਂ ਜ਼ਰੂਰੀ ਹੈ। ਅਦਰਵਾਈਜ਼ ਪਰਟੀਕੁਲਰ ਕੁਛ ਤੁਹਾਨੂੰ ਇਮਿਊਨਿਟੀ ਬੈਟਰ ਕਰਨ ਵਾਸਤੇ ਕੁਛ ਸਪੈਸੀਫਿਕ ਖਾਣ ਦੀ ਜਾਂ ਕੋਈ ਵਿਟਾਮਿਨਸ ਵਗੈਰਾ ਲੈਣ ਦੀ ਜ਼ਰੂਰਤ ਨਹੀਂ ਹੈ। ਬਟ ਰਿਗਾਰਡਲੈਸ, ਜੇ ਤੁਹਾਡੇ ਪਰਸਨਲ ਸਰਕਮਸਟਾਂਸਿਸ ਡਿਫਰੈਂਟ ਨੇ, ਤੁਸੀਂ ਆਪਣੇ ਜਨਰਲ ਪ੍ਰੈਕਟੀਸ਼ਨਰ ਨਾਲ ਜਾ ਕੇ ਮਿਲੋ ਤੇ ਉਹਨਾਂ ਨਾਲ ਡਿਸਕਸ ਕਰੋ।
ਤੇ ਡਾਕਟਰ, ਮਹਾਮਾਰੀ ਦੇ ਦੌਰਾਨ ਬਹੁਤ ਸਾਰੇ ਜਿਹੜੇ ਡਾਕਟਰਸ ਨੇ ਉਹਨਾਂ ਨੇ ਟੈਲੀ ਚੈਕਿੰਗ ਯਾਨੀ ਕਿ ਆਨਲਾਈਨ ਕੰਸਲਟੇਸ਼ਨ ਵੱਲ ਵੀ ਰੁੱਖ ਕੀਤਾ ਸੀ, ਪਰ ਹੁਣ ਕਈ ਸਾਰੇ ਜਿਹੜੇ ਮੈਡੀਕਲ ਪ੍ਰੈਕਟੀਸ਼ਨਰਸ ਨੇ ਉਹਨਾਂ ਦਾ ਕਹਿਣਾ ਹੈ ਕਿ ਆਮੋ ਸਾਹਮਣੇ ਜਿਹੜੀ ਕੰਸਲਟੇਸ਼ਨ ਹੁੰਦੀ ਹੈ ਉਸ 'ਤੇ ਮੁੜਨਾ ਚਾਹੀਦਾ ਹੈ ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਨਿਰੰਤਰ ਇਲਾਜ ਮਿਲ ਸਕੇ। ਤੁਹਾਡਾ ਇਸ ਬਾਰੇ ਕੀ ਖਿਆਲ ਹੈ, ਕੀ ਇਹ ਸੁਰੱਖਿਅਤ ਹੋਏਗਾ?
ਹਾਂਜੀ ਹਾਂਜੀ ਅਵਨੀਤ, ਦੇਖੋ ਡਿਪਾਰਟਮੈਂਟ ਆਫ ਹੈਲਥ ਨੇ ਅਪ੍ਰੈਲ ਤੋਂ ਜਨਰਲ ਪ੍ਰੈਕਟਿਸ ਨੂੰ ਸਪੋਰਟ ਕਰਨ ਵਾਸਤੇ ਡਾਕਟਰਸ ਨੂੰ ਟੈਲੀ ਹੈਲਥ ਮੈਡੀਕੇਅਰ ਰੀਬੇਟ ਦੀ ਸੁਵਿਧਾ ਦਿੱਤੀ ਸੀ। ਇਸ ਦਾ ਮਤਲਬ ਕਿ ਇਸ ਟਾਈਮ ਤੇ ਡਾਕਟਰ ਪੇਸ਼ੈਂਟ ਦੀ ਕੰਸਲਟੇਸ਼ਨ ਫੋਨ ਜਾਂ ਵੀਡੀਓ ਦੇ ਰਾਹੀ ਹੋ ਸਕਦੀ ਹੈ। ਤੇ ਇਸ ਦਾ ਬਹੁਤ ਬੈਨੀਫਿਟ ਰਿਹਾ ਹੈ ਜਦੋਂ ਇਹ ਪ੍ਰੋਸੈਸ ਆਇਆ ਸੀ ਅਪ੍ਰੈਲ ਵਿੱਚ, ਕਿਉਂਕਿ ਕਾਫੀ ਲੋਕ ਜਿਹੜੇ ਵਲਨਰੇਬਲ ਰੋਗ ਨੇ, ਵਲਨਰੇਬਲ ਦਾ ਕਹਿਣ ਦਾ ਮਤਲਬ ਜਿਹੜੇ ਸਾਡੇ ਬਜ਼ੁਰਗ ਨੇ ਜਾਂ ਜਿਨ੍ਹਾਂ ਨੂੰ ਕਰੋਨਿਕ ਮੈਡੀਕਲ ਪ੍ਰੋਬਲਮਸ ਨੇ, ਡਾਇਬੀਟੀਜ਼ ਹੋ ਗਈ, ਹਾਰਟ ਕੰਡੀਸ਼ਨ, ਤੇ ਉਹਨਾਂ ਦੀ ਕੁਛ ਜੇ ਮਾਈਨਰ ਇਸ਼ੂ ਸੀਗੇ ਉਹ ਫੋਨ ਦੇ ਕੰਸਲਟੇਸ਼ਨ ਦੇ ਨਾਲ ਸੋਲਵ ਹੋ ਸਕਦੀ ਸੀ ਪ੍ਰੋਬਲਮ। ਬਟ ਜਿੱਦਾਂ ਹੁਣ ਰਿਸਟ੍ਰਿਕਸ਼ਨਸ ਓਪਨ ਹੋ ਰਹੇ ਨੇ, ਸੋਸ਼ਲ ਡਿਸਟੈਂਸਿੰਗ ਜੇ ਮੇਨਟੇਨ ਕਰਕੇ ਤੁਸੀਂ ਫ੍ਰੀਲੀ ਮੂਵ ਕਰ ਸਕਦੇ ਹੋ ਵਿਦ ਇਨ ਕਮਿਊਨਿਟੀ, ਤੇ ਡੈਫੀਨੇਟਲੀ ਤੁਸੀਂ ਆਪਣੇ ਜਨਰਲ ਪ੍ਰੈਕਟਿਸ ਨਾਲ, ਪ੍ਰੈਕਟੀਸ਼ਨਰ ਨਾਲ ਡਿਸਕਸ ਕਰੋ ਕਿ ਤੁਹਾਡੀ ਫਿਊਚਰ ਅਪੋਇੰਟਮੈਂਟਸ ਕਿੱਦਾਂ ਹੋ ਸਕਦੀ ਹੈ। ਜਿੱਦਾਂ ਮੇਰੀ ਪ੍ਰੈਕਟਿਸ ਵਿੱਚ ਅਸੀਂ ਜਿਨ੍ਹਾਂ ਦੀ ਅਪੋਇੰਟਮੈਂਟਸ ਹੁੰਦੀ ਹੈ ਦਿਨ ਵਿੱਚ, ਉਹਨਾਂ ਨੂੰ ਸਵੇਰੇ ਫੋਨ ਕਰਕੇ, ਇੱਕ ਪ੍ਰੈਕਟਿਸ ਦੀ ਨਰਸ ਜਾਂ ਰਿਸੈਪਸ਼ਨ ਟੀਮ ਉਹਨਾਂ ਨੂੰ ਫੋਨ ਕਰਕੇ ਡਿਸਕਸ ਕਰਦੇ ਨੇ ਕਿ ਅੱਜ ਕਿੱਦਾਂ ਫੀਲ ਕਰ ਰਹੇ ਨੇ। ਅਫਕੋਰਸ ਜੇ ਉਹਨਾਂ ਦੇ ਕੋਈ ਰੈਸਪੀਟਰੀ ਸਿਮਟਮਸ ਨੇ, ਜਿੱਦਾਂ ਉਹਨਾਂ ਨੂੰ ਬੁਖਾਰ ਹੈ, ਗਲਾ ਖਰਾਬ ਜਾਂ ਕਫ ਜਾਂ ਹੋਰ ਰੈਸਪੀਟਰੀ ਸਿਮਟਮਸ ਨੇ, ਉਹਨਾਂ ਨੇ ਜੇ ਪ੍ਰੈਕਟਿਸ ਆਉਣਾ ਹੋਵੇ ਤੇ ਅਸੀਂ ਅਪਰੋਪਰੀਏਟ ਪ੍ਰੀਕੋਸ਼ਨਸ ਲਈ ਦੀਆਂ ਨੇ, ਉਹਨਾਂ ਨੂੰ ਸਿੰਗਲ ਰੂਮ ਚ ਦੇਖੀ ਦਾ ਤਾਂ ਕਿ ਜਿਹੜੇ ਬਾਕੀ ਪੇਸ਼ੈਂਟਸ ਜਾਂ ਕਲਾਇੰਟਸ ਪ੍ਰੈਕਟਿਸ ਵਿੱਚ ਆ ਰਹੇ ਨੇ ਉਹ ਸੇਫ ਰਹਿਣ। ਤੇ ਇਸ ਕਰਕੇ ਹਰ ਪ੍ਰੈਕਟਿਸ ਦੀ ਆਪਣੀ ਪਾਲਿਸੀਜ਼ ਨੇ, ਤੇ ਆਮ ਸ਼ੋਰ ਕਿ ਸਾਰੇ ਬਹੁਤ ਸੇਫ ਵੇ ਨਾਲ ਪ੍ਰੈਕਟਿਸ ਕਰ ਰਹੇ ਨੇ।
ਤੇ ਡਾਕਟਰ, ਜਿਵੇਂ ਤੁਹਾਡੇ ਵਰਗੇ ਡਾਕਟਰਸ ਜਾਂ ਹੋਰ ਹੈਲਥ ਕੇਅਰ ਵਰਕਰਸ ਹੋ ਗਏ, ਨਰਸਿਸ ਹੋ ਗਏ ਜੋ ਫਰੰਟ ਲਾਈਨ ਤੇ ਕੰਮ ਕਰ ਰਹੇ ਨੇ, ਰੋਜ਼ ਨਵੇਂ ਮਰੀਜ਼ਾਂ ਨਾਲ ਤੁਹਾਡਾ ਸਾਹਮਣਾ ਹੁੰਦਾ ਹੈ। ਤੁਸੀਂ ਕਿਹਾ ਕਿ ਤੁਸੀਂ ਇੱਕ ਰੂਮ ਵਿੱਚ ਕੰਸਲਟੇਸ਼ਨ ਵੀ ਕਰਦੇ ਹੋ, ਸਿੰਗਲ ਰੂਮ ਕੰਸਲਟੇਸ਼ਨਸ, ਤੇ ਇਸ ਸਮੇਂ ਤੁਸੀਂ ਆਪਣੇ ਆਪ ਨੂੰ ਕਿਵੇਂ ਸੁਰੱਖਿਅਤ ਰੱਖਦੇ ਹੋ?
ਹਾਂਜੀ, ਦੇਖੋ ਇਹ ਬਹੁਤ ਅੱਛਾ ਸਵਾਲ ਹੈ। ਇਸ ਸਵਾਲ ਬਹੁਤ ਵਾਰੀ ਅਸੀਂ ਆਪਸ ਵਿੱਚ ਵੀ ਡਿਸਕਸ ਕੀਤਾ ਹੈ, ਡਾਕਟਰਸ ਹੋ ਗਏ ਜਾਂ ਨਰਸਿਸ ਹੋ ਗਏ ਜਾਂ ਕੋਈ ਵੀ ਹੈਲਥ ਵਰਕਰਸ ਹੋ ਗਏ, ਐਡਮਿਨਿਸਟ੍ਰੇਸ਼ਨ ਟੀਮ ਹੋ ਗਈ। ਐਸ ਵੈਲ ਐਸ ਬਹੁਤ ਜ਼ਰੂਰੀ ਹੈ ਕਿ ਇੱਦਾਂ ਦਾ ਇਨਵਾਇਰਮੈਂਟ ਹੈ ਕਿ ਹਰ ਬੰਦਾ ਕਿਸੇ ਨਾ ਕਿਸੇ ਵੇ ਨਾਲ ਆਈਸੋਲੇਟਡ ਹੈ। ਈਵਨ ਕਿ ਜੇ ਤੁਸੀਂ ਆਪਣੇ ਘਰੇ ਹੋ, ਤੁਸੀਂ ਆਈਸੋਲੇਟਡ ਹੋ, ਕਈ ਵਾਰੀ ਤੁਸੀਂ ਵਰਕ ਪਲੇਸ ਤੇ ਵੀ ਆਈਸੋਲੇਟਡ ਹੋ। ਤੇ ਸਭ ਤੋਂ ਜ਼ਰੂਰੀ ਚੀਜ਼ ਜੋ ਅਸੀਂ ਆਪਸ ਡਿਸਕਸ ਕਰਦੇ ਹਾਂ ਕਿ ਅਸੀਂ ਆਪਣਾ ਮੈਂਟਲ ਹੈਲਥ ਨੂੰ ਕਿੰਨਾ ਸਟਰੋਂਗ ਰੱਖਣਾ ਤਾਂ ਕਿ ਅਸੀਂ ਆਪਣੇ ਪੇਸ਼ੈਂਟਸ ਦਾ ਧਿਆਨ ਰੱਖ ਸਕੀਏ। ਇਸ ਕਰਕੇ ਜੋ ਮੈਂ ਤਿੰਨ ਗੱਲਾਂ ਪਹਿਲਾਂ ਦੱਸੀਆਂ ਸੀ ਰਿਗਾਰਡਿੰਗ ਐਕਸਰਸਾਈਜ਼, ਡਾਇਟ ਤੇ ਸਲੀਪ, ਉਹ ਚੀਜ਼ਾਂ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਵੀ ਉਹ ਚੀਜ਼ਾਂ ਨੂੰ ਜਿੱਦਾਂ ਸਾਰੇ ਫੋਲੋ ਕਰਨ, ਅਸੀਂ ਵੀ ਉੱਦਾਂ ਹੀ ਫੋਲੋ ਕਰੀਏ। ਉਸ ਤੋਂ ਇਲਾਵਾ ਜੇ ਅਸੀਂ ਕੰਸਲਟੇਸ਼ਨ ਕਰਦੇ ਹਾਂ, ਸਾਡਾ ਪ੍ਰੈਕਟਿਸ ਅਸੀਂ ਕਰਦੇ ਹਾਂ, ਸਾਨੂੰ ਇਹ ਬਹੁਤ ਜ਼ਰੂਰੀ ਸਾਡੇ ਵਾਸਤੇ ਹੈ ਕਿ ਅਸੀਂ ਜੇ ਕਿਸੇ ਪੇਸ਼ੈਂਟ ਨੂੰ ਦੇਖਿਆ ਹੈ ਜਾਂ ਉਹਨੂੰ ਵੀ ਕੋਈ ਕਿਸੇ ਤਰ੍ਹਾਂ ਦੀ ਬਿਮਾਰੀ ਹੈ ਤੇ ਅਸੀਂ ਜੇ ਉਸ ਤੋਂ ਅਗਲਾ ਨੈਕਸਟ ਪੇਸ਼ੈਂਟ ਦੇਖਣਾ ਤੇ ਅਸੀਂ ਉਸਨੂੰ ਕਿੱਦਾਂ ਸੇਫ ਰੱਖ ਸਕੀਏ। ਇਸ ਕਰਕੇ ਬਹੁਤ ਡਿਫਰੈਂਟ ਚੈਲੇਂਜਸ ਨੇ, ਲੇਕਿਨ ਇੰਪੋਰਟੈਂਟ ਚੀਜ਼ ਸਾਡੇ ਵਾਸਤੇ ਇਹੀ ਹੈ ਕਿ ਅਸੀਂ ਪੇਸ਼ੈਂਟ ਕੇਅਰ ਪ੍ਰੋਪਰ ਦੇਈਏ ਤੇ ਵਾਪਸ ਜਦੋਂ ਅਸੀਂ ਘਰੇ ਆਈਏ ਤੇ ਉਸ ਤੋਂ ਘਰੇ ਆ ਕੇ ਤੇ ਅਸੀਂ ਬਸ ਆਪਣੇ ਆਪ ਨੂੰ ਰਿਲੈਕਸ ਕਰੀਏ ਤਾਂ ਕਿ ਅਸੀਂ ਨੈਕਸਟ ਡੇ ਲਈ ਪ੍ਰਿਪੇਅਰ ਹੋਈਏ।
ਡਾਕਟਰ ਮੰਕੁਲ, ਸਾਡੇ ਨਾਲ ਬਣਨ ਲਈ, ਗੱਲਬਾਤ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।
SBS ਪੰਜਾਬੀ, ਸਾਡੀਆਂ ਕਹਾਣੀਆਂ ਨੂੰ ਫੇਸਬੁੱਕ ਉੱਤੇ ਸਾਂਝੀਆਂ ਕਰੋ। ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।